ਕੱਲ ਇੱਥੇ ਸ਼ਬਦ ਦੀ ਵਿਆਖਿਆ ਕਰਦੇ ਸੀ, ਹਰ ਕਾ ਬਲੋਬ ਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਏ। ਉਹਦੀ ਵਿਆਖਿਆ ਕਰਦਿਆਂ ਮੈਂ ਉਹਦੇ ਵਿੱਚ ਪੰਗਤੀ ਆਈ ਵੀ ਤੁਸੀਂ ਹਰੀ ਨੂੰ ਰਿੜਕੋ, ਰੱਬ ਨੂੰ ਰਿੜਕੋ ਆਪਣੇ ਅੰਦਰ। ਹੁਣ ਐਡੀ ਵੱਡੀ ਕੁਦਰਤ ਹੈ, ਐਡਾ ਵੱਡਾ ਸਿਸਟਮ ਹੈ, ਇਹਨੂੰ ਕਿਵੇਂ ਆਪਣੇ ਅੰਦਰ ਰਿੜਕ ਸਕਦੇ ਹਾਂ? ਆਪਣੇ ਅੰਦਰ ਕਿਵੇਂ ਰਿੜਕੀਏ? ਆਪਣੇ ਅੰਦਰ ਰਿੜਕਿਆ ਥੋੜਾ ਜਿਹਾ ਹੀ ਜਾਣਾ। ਵੇਖੋ ਹਰੀ ਦਾ ਰਿੜਕਣਾ ਬਲੋਵਣਾ ਕੀ ਹੁੰਦਾ? ਹਰ ਕਾ ਬਲੋਵਣਾ ਮਨ ਕਾ ਵਿਚਾਰਾ। ਤੁਸੀਂ ਆਪਣੇ ਮਨ ਨੂੰ ਰਿੜਕੋ, ਮਨ ਨੂੰ ਰਿੜਕੋ, ਮਨ ਨੂੰ, ਇਹੀ ਹਰੀ ਨੂੰ ਰਿੜਕਣਾ ਹੈ। ਬਲੋਵਣਾ ਮਨ ਨੂੰ ਵਿਚਾਰਨਾ ਹੁੰਦਾ ਹੈ, ਫਿਰ ਸਮਝਣਾ। ਹਰੀ ਨੂੰ ਬਲੋਵਣਾ ਰਿੜਕਣਾ ਕੀ ਹੋਇਆ? ਤੁਹਾਡੀ ਲਿਮਿਟ ਤੁਹਾਡੇ ਮਨ ਨੂੰ ਰਿੜਕਣ ਤੱਕ ਹੀ ਹੈ। ਤੁਸੀਂ ਮੇਰਾ ਮਨ ਕਿੱਦਾਂ ਰਿੜਕ ਸਕਦੇ ਹੋ? ਜਿਹੜੀ ਕੁਦਰਤ ਹੈ ਹਰੀ ਹੈ, ਉਹ ਤੇ ਬੜਾ ਵੱਡਾ ਹੈ, ਉਹਨੂੰ ਕਿਵੇਂ ਰਿੜਕ ਲਾਂਗੇ ਅਸੀਂ? ਦੂਜੇ ਦੇ ਮਨ ਬਾਰੇ ਕੀ ਪਤਾ? ਆਪਣੇ ਤੋਂ ਬਿਨਾਂ ਅਸੀਂ ਕਿਸੇ ਨੂੰ ਰਿੜਕ ਹੀ ਨਹੀਂ ਸਕਦੇ, ਆਪਣੇ ਮਨ ਨੂੰ ਰਿੜਕ ਸਕਦੇ ਹਾਂ। ਹਰ ਕਾ ਬਲੋਬ ਨਾ ਮਨ ਕਾ ਵਿਚਾਰਾ, ਆਪਣੇ ਮਨ ਨੂੰ ਵਿਚਾਰਨਾ ਹੀ ਹਰੀ ਨੂੰ ਰਿੜਕਣਾ ਹੁੰਦਾ ਹੈ। ਅੱਛਾ ਤੂੰ ਐਂ ਕਰ, ਆਪਣੇ ਮਨ ਨੂੰ ਰਿੜਕ ਰਿੜਕ ਕੇ ਸਾਫ ਕਰ ਲੈ। ਮਤਲਬ ਲੱਸੀ ਅੱਡ ਕਰਦੇ, ਮੱਖਣ ਅੱਡ ਕਰਦੇ, ਆਪਣੇ ਆਪਣੇ ਔਗਣ ਸਾਈਡ ਤੇ ਕਰਦੇ, ਗੁਣ ਸਾਈਡ ਤੇ ਕਰਦੇ, ਅੰਦਰ ਰਿੜਕ, ਗੁਣ ਗੁਣ ਧਾਰਨ ਕਰ ਲੈ, ਔਗਣ ਛੱਡ ਦੇ। ਪਹਿਲਾਂ ਰਿੜਕ ਲੈ, ਔਗਣ ਅੱਡ ਕਰਦੇ, ਗੁਣ ਅੱਡ ਕਰਦੇ, ਲੱਸੀ ਅੱਡ ਕਰਦੇ, ਮੱਖਣ ਅੱਡ ਕਰਦੇ, ਆਪਣੇ ਅੰਦਰ ਨੂੰ ਰਿੜਕ ਲੈ। ਅੱਛਾ ਜਦੋਂ ਰਿੜਕ ਲਿਆ, ਗੁਣ ਗੁਣ ਜਿਹੜੇ ਨੇ ਉਹਨਾਂ ਨੂੰ ਗ੍ਰਹਿਣ ਕਰ ਲੈ। ਸੰਤੋ ਮੱਖਣ ਖਾਇਆ, ਛਾਛ ਪੀਏ ਸੰਸਾਰ। ਜਿਹੜੇ ਲੱਸੀ ਪਸੰਦ ਕਰਦੇ ਨੇ, ਜਿਹਨਾਂ ਨੂੰ ਔਗਣ ਹੀ ਪਸੰਦ ਨੇ, ਰਹਿਣ ਦੇ, ਤੂੰ ਮੱਖਣ ਖਾ, ਤੂੰ ਗੁਣ ਲੈ। ਚੀਜ਼ਾਂ ਦੋਵੇਂ ਨਿਕਲਦੀਆਂ, ਦੁੱਧ ਰਿੜਕਣ ਨਾਲ ਮੱਖਣ ਵੀ ਹੁੰਦਾ ਤੇ ਲੱਸੀ ਵੀ ਹੁੰਦੀ। ਕਹਿੰਦੇ ਲੱਸੀ, ਜਿਹੜੇ ਲੱਸੀ ਪੀਂਦੇ ਨੇ, ਪੀਣ ਦੇ, ਤੂੰ ਮੱਖਣ ਖਾਇਆ ਕਰ ਤੇ ਰਿੜਕ। ਅੱਛਾ ਸੁਣੋ, ਤੁਸੀਂ ਕਹਿੰਦੇ ਹੋ ਵੀ ਸਮਝਣਾ ਤੇ ਰੱਬ ਨੂੰ ਹੈ, ਰਿੜਕੀਏ ਮਨ ਨੂੰ। ਮਨ ਤੋਂ ਬਿਨਾਂ ਤੁਸੀਂ ਵੱਧ ਰਿੜਕ ਹੀ ਨਹੀਂ ਸਕਦੇ, ਮਨ ਤੋਂ ਬਿਨਾਂ ਤੁਸੀਂ ਕਿਸੇ ਨੂੰ ਜਾਣ ਹੀ ਨਹੀਂ ਸਕਦੇ, ਮਨ ਤੋਂ ਬਿਨਾਂ ਤੁਸੀਂ ਕਿਸੇ ਨੂੰ ਸਮਝ ਨਹੀਂ ਸਕਦੇ। ਪਰ ਕਮਾਲ ਦੀ ਗੱਲ ਇਹ ਹੈ, ਜਦੋਂ ਤੁਸੀਂ ਮਨ ਨੂੰ ਰਿੜਕਣ ਲੱਗੇ, ਮਨ ਸੀ ਮੈਲਾ ਤੇ ਸਮਾਜ ਜਦੋਂ ਵੇਖਦੇ ਸੀ, ਦੁਨੀਆ ਕੀ ਲੱਗਦੀ ਸੀ? ਮੈਲੀ, ਕਿਉਂਕਿ ਮਨ ਮੈਲਾ ਸੀ, ਦੁਨੀਆ ਵੀ ਮੈਲੀ ਲੱਗਦੀ ਸੀ। ਮਨ ਨੂੰ ਰਿੜਕ ਰੁੜਕ ਕੇ ਸਾਫ ਕਰ ਲਿਆ, ਜਦੋਂ ਇਹਦੇ ਤੇ ਜ਼ੋਰ ਲਾਇਆ, ਮੱਥਾ ਮਾਰਿਆ, ਦਿਮਾਗ ਖੋਲਿਆ, ਮਨ ਸਾਫ ਕੀਤਾ, ਕਮਾਲ ਦੀ ਗੱਲ ਇਹ ਹੈ, ਸਾਰਾ ਸਮਾਜ ਆਪੇ ਸਾਫ ਲੱਗਣ ਲੱਗ ਪਿਆ, ਸਾਰੀ ਦੁਨੀਆ। ਤੁਹਾਨੂੰ ਸਮਾਜ ਨੂੰ ਸਾਫ ਨਹੀਂ ਕਰ ਸਕਦੇ ਤੁਸੀਂ, ਕੋਈ ਨਹੀਂ ਜੰਮਿਆ ਕਰਨ ਵਾਲਾ, ਮਨ ਨੂੰ ਹੀ ਕਰ ਸਕਦੇ ਹੋ। ਤੇ ਮਨ ਰਿੜਕਿਆ ਗਿਆ, ਹਰੀ ਤੇ ਆਪੇ ਵਧੀਆ ਵਧੀਆ ਲੱਗਣ ਲੱਗ ਪਿਆ। ਉਹੀ ਪੱਤੇ ਸੀ ਪਹਿਲਾਂ, ਨਹੀਂ ਵਧੀਆ ਲੱਗਦੇ ਸੀ, ਜਦੋਂ ਮਨ ਸ਼ੁੱਧ ਹੋ ਗਿਆ, ਹਲ ਵਧੀਆ ਲੱਗਣ ਲੱਗ ਗਏ, ਉਹੀ ਦਰਖਤ ਵਧੀਆ ਲੱਗਣ ਲੱਗ ਗਏ, ਹਵਾਵਾਂ ਵਧੀਆ ਲੱਗਣ ਲੱਗ ਗਈਆਂ, ਹਰ ਕੋਈ ਵਧੀਆ ਵਧੀਆ ਲੱਗਣ ਲੱਗ ਪਿਆ। ਕਿਉਂ? ਕਿਉਂਕਿ ਮਨ ਨੂੰ ਰਿੜਕਿਆ। ਤੁਸੀਂ ਆਪਣੇ ਮਨ ਨੂੰ ਸ਼ੁੱਧ ਕਰ ਲੈਂਦੇ ਆ, ਮਨ ਨੂੰ ਸਾਫ ਕਰ ਲੈਂਦੇ ਆ, ਤੇ ਕਿੰਨੇ ਕਰਮਾਂ ਵਾਲੇ ਨੇ ਜਿਹੜੇ ਹਰ ਵੇਲੇ ਜਾਗੇ ਰਹਿੰਦੇ ਆ, ਅਵੇਅਰ ਰਹਿੰਦੇ ਆ। ਜਿਵੇਂ ਦਰਵਾਜ਼ਿਆਂ ਅੱਗੇ ਹਰ ਇੱਕ ਦੇ ਘਰੇ ਗੇਟ ਲੱਗੇ, ਦਰਵਾਜ਼ੇ ਲੱਗੇ, ਬੈੱਡਰੂਮ ਦਾ ਅੱਡ ਦਰਵਾਜ਼ਾ ਲਾਇਆ, ਰਸੋਈ ਦਾ ਅੱਡ ਦਰਵਾਜ਼ਾ ਲਾਇਆ, ਹੈਂਜੀ, ਅਸੀਂ ਆਪਣੇ ਸਟੋਰ ਨੂੰ ਅੱਡ ਦਰਵਾਜ਼ਾ ਲਾਇਆ, ਫਿਰ ਅੱਗੇ ਤਜੋਰੀਆਂ ਨੂੰ ਅੱਡ ਦਰਵਾਜ਼ਾ ਲਾਇਆ, ਅਲਮਾਰੀਆਂ ਨੂੰ ਅੱਡ ਦਰਵਾਜ਼ਾ ਲਾਇਆ, ਪੇਟੀਆਂ ਨੂੰ ਅੱਡ ਜਿੰਦਾ ਦਰਵਾਜ਼ਾ ਲੱਗਾ, ਫਿਰ ਇੱਕ ਘਰ ਨੂੰ ਦਰਵਾਜ਼ਾ ਲਾਇਆ, ਫਿਰ ਇੱਕ ਬਾਉਂਡਰੀ ਵਾਲ ਕੀਤੀ, ਚਾਰ ਦੀਵਾਰੀ ਕੀਤੀ, ਉਹਨੂੰ ਅੱਡ ਦਰਵਾਜ਼ਾ ਲਾਇਆ, ਕੋਈ ਅੰਦਰ ਨਾ ਆ ਜਾਏ, ਕੈਮਰੇ ਲਾਏ ਨੇ, ਹਰ ਆਉਣ ਜਾਣ ਵਾਲੇ ਤੇ ਨਿਗਾਹ ਰੱਖਾਂਗੇ, ਨਿਗਾਹ ਰੱਖਾਂਗੇ, ਨਿਗਾਹ ਰੱਖਾਂਗੇ। ਪਰ ਕਰਮਾਂ ਵਾਲੇ ਨੇ ਜਿਹੜੇ ਆਪਣੇ ਅੰਦਰ ਵੇਖਦੇ ਨੇ, ਮੇਰੇ ਅੰਦਰ ਕੀ ਕੁਝ ਆਇਆ, ਕੀ ਕੁਝ ਚੱਲਿਆ, ਮੇਰੇ ਅੰਦਰ ਕਿੰਨੇ ਭੈੜੇ ਵਿਚਾਰ ਆ ਹੀ ਜਾ ਰਹੇ ਨੇ, ਕਿੰਨਾ ਕਿੰਨਾ ਨੂੰ ਸੁਣ ਲਿਆ, ਕੀ ਮੈਂ ਆਪਣੇ ਦਿਮਾਗ 'ਚ ਬਿਠਾ ਲਿਆ, ਕਿੰਨਾ ਗੰਦ ਅੰਦਰ ਇਕੱਠਾ ਕਰ ਲਿਆ। ਜਿਹੜੇ ਅਵੇਅਰ ਰਹਿੰਦੇ ਨੇ, ਵੇਖਦੇ ਰਹਿੰਦੇ ਨੇ, ਚੈੱਕ ਕਰਦੇ ਰਹਿੰਦੇ ਨੇ, ਖੜੇ ਰਹਿੰਦੇ ਨੇ ਪਹਿਰੇਦਾਰ ਬਣ ਕੇ, ਤੇ ਆਪਾਂ ਗੱਲ ਕੀਤੀ ਸੀ ਨਾ ਵੀ ਸਮਝਦਾਰ ਉਹ ਨਹੀਂ ਜਿਹੜਾ ਬੜੀਆਂ ਸਿਆਣੀਆਂ ਗੱਲਾਂ ਕਰਦਾ ਦੁਨੀਆਂ ਐਂ ਤੇ ਦੁਨੀਆਂ ਐਂ ਤੇ ਦੁਨੀਆਂ ਐਂ। ਇਹ ਤੇ ਜਾਣਕਾਰੀਆਂ ਨੇ, ਅਖਬਾਰਾਂ ਨੂੰ ਵੀ ਅਖਬਾਰ ਪੜ੍ਹ ਲਓ, ਅਖਬਾਰ ਥੋੜ੍ਹੀ ਜਾਣਕਾਰੀ ਦਿੰਦੀ ਇੱਕ ਦਿਨ 'ਚ, ਐਕਟਰਾਂ ਬਾਰੇ ਜਾਣਕਾਰੀ ਉਹ ਦਿੰਦੀ ਹੈ, ਧਰਮ ਬਾਰੇ ਉਹ ਦਿੰਦੀ, ਰਾਜਨੀਤੀ ਬਾਰੇ ਉਹ ਦਿੰਦੀ, ਕਿਸਾਨਾਂ ਬਾਰੇ ਉਹ ਦਿੰਦੀ, ਇੱਕ ਅਖਬਾਰ ਕੋਲ ਕਿਤੇ ਥੋੜ੍ਹੀ ਜਾਣਕਾਰੀ ਹੁੰਦੀ ਹੈ? ਜਿੰਨੀ ਇੱਕ ਸਵੇਰ ਦੀ ਅਖਬਾਰ 'ਚ ਜਾਣਕਾਰੀ ਹੋਏਗੀ ਉਹ ਤੇਰੇ ਕੋਲ ਥੋੜ੍ਹਾ। ਜਾਣਕਾਰੀਆਂ ਤੇ ਅਖਬਾਰਾਂ ਵਿੱਚ ਬਹੁਤ ਪਈਆਂ, ਪਰ ਸਮਝਦਾਰ ਤੂੰ ਤਾਂ ਹੈ ਜੇ ਆਪਣੇ ਵਿਚਾਰਾਂ ਨੂੰ ਸਮਝੇ ਤੇਰੇ ਅੰਦਰ ਕੀ ਚੱਲਦਾ, ਆਪਣੇ ਵਿਚਾਰਾਂ ਨੂੰ ਬਾਰੀਕੀ ਨਾਲ ਸਮਝੇ। ਜਾਣਕਾਰੀਆਂ ਨੂੰ ਸਮਝ ਨਾ ਮੰਨ ਵੀ ਮੈਂ ਬੜਾ ਸਿਆਣਾ ਤੇ ਮੈਂ ਸਮਝਦਾਰ ਹੋ ਗਿਆ। ਜਾਣਕਾਰੀਆਂ ਦਾ ਕੀ ਹੈ, 10 ਅਖਬਾਰਾਂ ਇਕੱਠੀਆਂ ਕਰ ਲਓ, ਜਾਣਕਾਰੀਆਂ ਜਾਣਕਾਰੀਆਂ ਜਿੰਨੀਆਂ ਮਰਜ਼ੀ ਚੱਕੀ ਫਿਰੋ। ਅੱਜ ਕੱਲ੍ਹ ਤੇ ਯੂਟਿਊਬ ਭਰੀ ਪਈ ਜਾਣਕਾਰੀਆਂ ਨਾਲ, ਅੱਜ ਕੱਲ੍ਹ ਤੇ ਫੇਸਬੁੱਕ ਭਰੀ ਪਈ ਜਾਣਕਾਰੀਆਂ ਨਾਲ, ਇੰਨੀਆਂ ਐਪਾਂ ਨੇ, ਇੰਨੀਆਂ ਜਾਣਕਾਰੀਆਂ, ਜਾਣਕਾਰੀਆਂ ਨੂੰ ਹੀ ਤੂੰ ਮੰਨੀ ਜਾਂਦਾ ਵੀ ਬੜਾ ਕੁਛ ਇਕੱਠਾ ਕਰ ਲਿਆ। ਸਮਝਦਾਰੀ ਦਾ ਸੰਬੰਧ ਇਹਦੇ ਨਾਲ ਨਹੀਂ ਹੈ, ਸਮਝਦਾਰੀ ਹੈ ਤੁਸੀਂ ਆਪਣੇ ਆਪ ਨੂੰ ਕਿੰਨਾ ਸਮਝਦੇ ਹੋ, ਤੁਹਾਨੂੰ ਤੁਹਾਡੇ ਮਨ ਬਾਰੇ ਕਿੰਨਾ ਕੁ ਪਤਾ ਹੈ। ਡਾਕਟਰ ਨੇ ਕਿਹਾ ਸੀ ਤਲਿਆ ਨਾ ਖਾਈ, ਮਨ ਫਿਰ ਵੀ ਕਹਿੰਦਾ ਖਾਓ ਯਾਰ ਕੋਈ ਗੱਲ ਨਹੀਂ ਕਿਧਰੇ ਨਹੀਂ ਮਰਦੇ, ਫਿਰ ਖਾਓ ਯਾਰ ਕਿਧਰੇ ਨਹੀਂ ਮਰਦੇ, ਖਾਓ ਯਾਰ ਕਿਧਰੇ ਨਹੀਂ ਮਰਦੇ। ਆਪਣੇ ਆਪ ਨੂੰ ਸਮਝਿਆ ਹੀ ਨਹੀਂ ਤੇ ਫਿਰ ਤੂੰ ਕਾਹਦਾ ਸਮਝਦਾਰ ਹੋਇਆ? ਤੇਰੇ ਅੰਦਰ ਵਾਲੇ ਵਿਚਾਰ ਤੇਰੇ ਤੇ ਹਾਵੀ ਹੋ ਜਾਂਦੇ ਨੇ, ਤੇਰੇ ਤੇ ਹਾਵੀ ਹੋ ਕੇ ਉਹ ਸਾਰੇ ਕੰਮ ਕਰਾ ਜਾਂਦੇ ਨੇ ਜਿਹੜੇ ਨਹੀਂ ਕਰਨੇ ਚਾਹੀਦੇ, ਫਿਰ ਅਸੀਂ ਸਮਝਦਾਰ ਕਾਹਦੇ ਹੋਏ? ਡਾਕਟਰ ਨੇ ਕਿਹਾ ਸੀ ਸੈਰ ਜ਼ਰੂਰ ਕਰਨੀ ਹੈ, ਨਾਗਾ ਨਾ ਪਾਈ, ਰੋਜ਼ ਵਾਕ ਕਰਿਆ ਕਰ, ਤੇਰੀ ਸਿਹਤ ਠੀਕ ਰਹੇਗੀ। ਆਪਾਂ ਚੁੱਪ ਕਰਕੇ ਬੈਠੇ ਰਹੇ ਬੈਠੇ ਰਹੇ, ਨਾ ਵਾਕ ਕੀਤੀ, ਨਾ ਸੈਰ ਕੀਤੀ, ਨਾ ਐਕਸਰਸਾਈਜ਼ ਕੀਤੀ, ਅਸੀਂ ਸਮਝੇ ਹੀ ਨਹੀਂ ਮੇਰੇ ਅੰਦਰ ਵਿਚਾਰ ਕੀ ਚੱਲਦੇ ਨੇ, ਅਸੀਂ ਸਮਝਦਾਰ ਕਾਹਦੇ ਹੋਏ? ਬੰਦਾ ਸਮਝਦਾਰ ਉਹ ਹੁੰਦਾ ਹੈ ਜਿਹੜਾ ਬਾਰੀਕੀ ਨਾਲ ਆਪਣੇ ਆਪ ਨੂੰ ਸਮਝਦਾ, ਮਤ ਵਿੱਚ ਕੀ ਚੱਲਦਾ, ਆ ਮਤ ਵਿੱਚ ਚੱਲਦਾ ਕੀ ਹੈ। ਤੇ ਕਮਾਲ ਦੀ ਗੱਲ ਇਹ ਹੈ, ਗਿਆਨ ਜਾਵੇ ਅੰਦਰ, ਸਮਝ ਜਾਵੇ, ਅਕਲ ਜਾਵੇ, ਫਿਰ ਇਹਦੇ ਵਿੱਚ ਮਤ ਵਿੱਚ ਰਤਨ ਜਵਾਹਰ ਮਾਣਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਸਿੱਖਿਆ ਸੁਣ ਸੁਣ ਕੇ ਮਤ ਸੋਹਣੀ ਹੋ ਜਾਂਦੀ ਹੈ, ਮਤ ਚੰਗੀ ਹੋ ਜਾਂਦੀ ਹੈ, ਮਤ ਸ਼ੁੱਧ ਹੋ ਜਾਂਦੀ ਹੈ, ਮਨ ਬਿਲਕੁਲ ਸਾਫ਼ ਹੋ ਜਾਂਦਾ ਹੈ। ਤੇ ਜਿਨ੍ਹਾਂ ਦਾ ਮਨ ਸਾਫ਼ ਹੁੰਦਾ ਹੈ ਉਹਨਾਂ ਨੂੰ ਸਾਰਾ ਕੁਝ ਵਧੀਆ ਵਧੀਆ ਲੱਗਦਾ ਹੈ, ਤੇ ਜਿਨ੍ਹਾਂ ਦਾ ਮਨ ਸਾਫ਼ ਨਹੀਂ ਹੁੰਦਾ ਉਹਨਾਂ ਨੂੰ ਕਿੱਥੇ ਵਧੀਆ ਲੱਗਦਾ ਹੈ। ਹੁਣ ਇੱਥੇ ਆਏ ਹੈ, ਪ੍ਰਸ਼ਾਦਾ ਛਕ ਲਿਆ, ਮੌਸਮ ਠੰਡਾ ਹੈ, ਹੋ ਸਕਦਾ ਰਹਿਣ ਨੂੰ ਕਮਰਾ ਵੀ ਕਈਆਂ ਨੂੰ ਮਿਲ ਜਾਏ, ਹੋ ਸਕਦਾ ਗੱਡੀ 'ਤੇ ਆਏ ਹੋਣ, ਗੱਡੀ 'ਤੇ ਆਏ ਗੱਡੀ 'ਤੇ ਜਾਣਾ, ਪ੍ਰਸ਼ਾਦਾ ਮਿਲ ਗਿਆ, ਥੱਲੇ ਵੀ ਵਧੀਆ ਗੱਦਾ ਲੱਗਾ, ਗੱਦੇ 'ਤੇ ਬੈਠਾ ਆਰਾਮ ਨਾਲ, ਦੀਵਾਨ ਚੱਲ ਰਿਹਾ, ਕੋਈ ਖਰਚਾ ਨਹੀਂ ਹੋਇਆ, ਸਾਰਾ ਆਪਣੀ ਮਿਹਨਤ ਨਾਲ ਆਪਾਂ ਬੈਠੇ ਸਾਰੇ। ਪਰ ਫਿਰ ਇਹ ਨਹੀਂ ਪਤਾ, ਮਨ ਹੈ ਜਿਹੜਾ ਇੱਥੇ ਵੀ ਕਾਹਲਾ ਪਈ ਜਾਵੇ, ਇੱਥੇ ਵੀ ਭਟਕਦਾ ਰਹੇ, ਜੀ ਨਹੀਂ ਲੱਗਦਾ, ਮਨ ਹੀ ਨਹੀਂ ਲੱਗਦਾ। ਇਸ ਕਰਕੇ ਆਪਣੇ ਮਨ ਨੂੰ ਸਮਝਣਾ ਪੈਣਾ, ਆਪਣੇ ਮਨ ਨੂੰ ਜਾਣਨਾ ਪੈਣਾ ਹੈ, ਮਨ ਹੀ ਨਾਲ ਝਗੜਾ ਕਰਨਾ ਪੈਣਾ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਇਹਨੂੰ ਕਚਹਿਰੀ 'ਚ ਖੜੇ ਕਰਨਾ ਪੈਣਾ ਵੀ ਖੜ ਇੱਥੇ ਕਚਹਿਰੀ 'ਚ, ਚੱਲ ਤੇਰੇ ਨਾਲ ਗੱਲਬਾਤ ਕਰੀਏ। ਜਿਵੇਂ ਕੋਈ ਬੰਦਾ ਕਚਹਿਰੀ 'ਚ ਖਿਲਾਰ ਕੇ ਵਕੀਲ ਨਹੀਂ ਪੁੱਛਦਾ ਹੁੰਦਾ, ਉਹਨੂੰ ਵਕੀਲ ਉਹਨੂੰ ਕਟਹਿਰੇ ਵਿੱਚ ਖਿਲਾਰ ਕੇ ਪੁੱਛਦਾ ਕਟਹਿਰੇ 'ਚ ਵੀ ਹੁਣ ਬੋਲ, ਆਹ ਦੱਸ ਕੀਤਾ ਕਿ ਨਹੀਂ, ਆਹ ਕਿਉਂ ਕੀਤਾ, ਆਹ ਕਿਉਂ ਕੀਤਾ, ਆਹ ਕਿਵੇਂ ਹੋਇਆ, ਆਹ ਕਿਵੇਂ ਹੋਇਆ। ਆਪਣੇ ਆਪ ਨੂੰ ਕਟਹਿਰੇ ਵਿੱਚ ਖੜਾ ਕਰ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਇਹਨੂੰ ਸੱਥ ਵਿੱਚ, ਪੰਚਾਇਤ ਵਿੱਚ, ਕਚਹਿਰੀ 'ਚ ਖੜਾ ਕਰ, ਫਿਰ ਇਹਨੂੰ ਸਾਫ਼ ਕਰ, ਮਨ ਹੀ ਮੰਝ ਸਮਾਏ, ਆਪਣੇ ਆਪ ਵਿੱਚ ਹੀ ਸਮਾਏਗਾ ਫਿਰ ਇੱਕ ਦਿਨ, ਸਮਝ ਆਵੇ ਨੁਕਤਾ, ਫਿਰ ਆਪਣੇ ਆਪ 'ਤੇ ਆਪਾਂ ਕੰਮ ਕਰਨਾ ਸ਼ੁਰੂ ਕਰੀਏ। ਅਤੇ ਮੈਂ ਵੇਖਦਾ ਹੁੰਦਾ ਬੜੇ ਕਰਮਾਂ ਵਾਲੇ ਆ ਵੀਰ, ਕਈ ਕਰਮ ਚੰਗੇ ਨੇ ਜਿਨ੍ਹਾਂ ਦੇ, ਰੋਜ਼ ਵੇਖਦੇ ਆ, ਅੱਛਾ ਜੀ ਕੋਈ ਕਲਿੱਪ ਆਇਆ, ਸੁਣਦੇ ਆ, ਪਹਿਲਾਂ ਸੁਣਦੇ ਆ, ਫਿਰ ਸੁਣ ਕੇ ਕਹਿਣਗੇ ਮੇਰੇ 'ਚ ਕਮੀ ਤਾਂ ਨਹੀਂ ਕਿਤੇ, ਦੋ ਦੋ ਵਾਰੀ ਸੁਣਦੇ ਆ, ਚਾਰ ਚਾਰ ਵਾਰੀ ਉਸ ਗੱਲ ਨੂੰ ਸੁਣਦੇ ਆ, ਉਸ ਨੁਕਤੇ ਨੂੰ ਚਾਰ ਵਾਰੀ ਸੁਣਦੇ ਆ, ਸੁਣ ਕੇ ਫਿਰ ਉਹ ਕਹਿੰਦੇ ਇਹ ਕਿਤੇ ਮੇਰੇ 'ਚ ਕਮੀ ਹੈ ਤਾਂ ਨਹੀਂ, ਜੇ ਹੈ ਇਹਨੂੰ ਮੈਂ ਕਿਵੇਂ ਕੱਢਾਂ, ਆਹ ਮੇਰੇ 'ਚ ਘਾਟ ਹੈ ਇਹਨੂੰ ਮੈਂ ਜ਼ਿੰਦਗੀ 'ਚੋਂ ਬਾਹਰ ਕੱਢਣਾ। ਇਹਨੂੰ ਮੈਂ ਕਮੀ ਨੂੰ ਕੱਢਣਾ। ਮੇਰੇ ਅੰਦਰ ਸਵਾਰਥ ਦੀ ਬਿਰਤੀ ਆਉਂਦੀ ਹੈ, ਮੇਰੇ ਅੰਦਰ ਪਰਉਪਕਾਰ ਨਹੀਂ, ਮੇਰੇ ਅੰਦਰ ਮੈਂ ਆਪਣੇ ਬਾਰੇ ਸੋਚਦਾ, ਕਿਸੇ ਵਾਸਤੇ ਨਹੀਂ ਸੋਚਦਾ, ਮੇਰਾ ਸੁਭਾਅ ਕਿੱਦਾਂ ਦਾ ਹੈ। ਕੋਈ ਤੁਸੀਂ ਮਾੜੀ ਗੱਲ ਸੁਣੋ, ਸੋਚੋ ਮੈਂ ਤੇ ਨਹੀਂ ਇੱਦਾਂ ਦਾ, ਮੇਰੇ ਅੰਦਰ ਭੈੜਾ ਖਿਆਲ ਤੇ ਨਹੀਂ ਜ਼ਿੰਦਗੀ 'ਚ ਕਦੀ ਆਇਆ, ਫਲਾਣੇ ਬੰਦੇ ਨੇ ਮਾੜਾ ਕੰਮ ਕਰਤਾ ਮੇਰੇ ਅੰਦਰ ਫੁਰਨਾ ਤੇ ਨਹੀਂ ਆਇਆ। ਉਹਦੀ ਨਿੰਦਿਆ ਕਰਨੀ ਸੌਖੀ ਹੁੰਦੀ ਹੈ, ਉਹਦੇ ਬਾਰੇ ਮਾੜਾ ਬੋਲਣਾ ਸੌਖਾ ਹੁੰਦਾ, ਉਹ ਬੰਦਾ ਐਂ ਕਰਦਾ, ਉਹ ਬੰਦਾ ਐਂ ਕਰਦਾ, ਉਹ ਬੰਦਾ ਐਂ ਕਰਦਾ, ਪਰ ਮਨਾ ਜੇ ਮੈਂ ਉੱਥੇ ਹੁੰਦਾ ਮੇਰੇ ਤੋਂ ਤੇ ਨਹੀਂ ਕਿਤੇ ਗਲਤੀ ਹੋ ਜਾਣੀ ਸੀ, ਮੈਂ ਇੱਦਾਂ ਦਾ ਤੇ ਨਹੀਂ, ਮੇਰੇ ਅੰਦਰ ਖਿਆਲ ਕਿੱਦਾਂ ਦੇ ਚੱਲਦੇ ਨੇ ਚੈੱਕ ਕਰਾਂ ਵੇਖਾਂ। ਫੇਰ ਆਪਣੇ ਆਪ ਨੂੰ ਹਰ ਵੇਲੇ ਚੈੱਕ ਕਰਦੇ ਰਹਿਣਾ, ਤੇ ਜਦੋਂ ਤੁਹਾਨੂੰ ਕੋਈ ਚੰਗਿਆਈ ਕਰਦਾ ਦਿਸੇ ਵੀ ਫਲਾਣੇ ਬੰਦੇ ਨੇ ਫਲਾਣੇ ਬੰਦੇ ਲਈ ਆਹ ਕੰਮ ਕੀਤਾ, ਉਹ ਤੁਸੀਂ ਕਹੋ ਹੈ ਮੈਂ ਕਰ ਲੈਂਦਾ ਭਲਾ ਇਹ ਕੰਮ, ਕੀ ਮੈਂ ਕਰ ਸਕਦਾ ਇੱਡਾ ਵੱਡਾ ਕੰਮ ਜਿੱਡਾ ਵੱਡਾ ਉਹ ਕਰ ਗਿਆ।